गुरु रूप प्यारी सात संगत जी, वाहिगुरु जी का खालसा, वाहिगुरू जी की फतेह। भाई साहब भाई वीर सिंह जी की कमोलक लिखत सुभाग जी का सुधार हाथी बाबा नोत सिंह आप जी ने पढ़ के सरवण करा रहे सी। आओ उसका अगला हिस्सा सरवण करने की कोशिश करिए जी। वीवा अंक पहला हिस्सा। ब्रिस्टर ते ब्रिस्टराणी अजे शहर नहीं गए, उन्हां दे साख सज्जण मिल जाते हैं अते भला समझते हैं कि मूलों तकड़े होके शहर विच आऊं। हुण ओह वल हो गए हन, पिंडो बार जुआं विच फिरन टुरन भी चले जांदे हन। कदे वगदे खूहां ते, कदे शामलाटां दे हरे हरे घा उते, कदे टालियां ते किकरां दे झुंडां हेठ जा बैठदे हन। साफ ताज़ी हवा, खुले मैदानां दा दर्शन, जिथों तक नज़र जाए सो जाए, सूरज दा खुला बेरोक चानना दोहां दे दिलां ते अजब असर करदे सन। जिन्हां दी उमरां सणांद वालियां तंग गलियां विच सूरज नाल रुसियां हवेलियां विच ते ताज़ी हवा नाल तलाक लीते घरां विच लंघ गई सी, ते जिन्हां ने जे ओह कदे बाहर अंदर गए भी तां कदे एकांत नहीं वेखी सी, उन्हां उत्ते इह उजाड़ां ते एकांतां ताज़े जल पाउण ते खुले चानणे अचरज असर कर रहे से। ब्रिस्टर जी दारू पीते बिना कदे नहीं सन रहिंदे हुंदे, पर इत्थे जद दे मंजे पए डॉक्टर ने दारू पीणों होड़ दिता सी। हुण राजी होके भी शराब दी तांग ते त्रे नहीं फुरदी। कई वीर सोचदे हन कि इह मूह लगी कदे छुड़दी नहीं, मैनू क्यों छड़ गई। तद समझदे हन कि इक तां बाबे दे संग दा असर है ते दूजे इह खुले हवा पाणी शरीर नूं ताज़ा रखदे हन। किसी होर उसारे उभारे वाली चीज़ की लोड़ नहीं पास दी। सवेरा ही आंदा है तो पिंड विचों कितों चक्की की गूंज आउंदी है ते कितों मदाणी दे रेड़के नाल सुखमनी साहब की धुन सुनाई देंदी है। मानो चाटी विच दी कोम कोम की आवाज ताल दे रही है ते कुछ तंबूरे की सुर छेड़ रही है अते पाठ उस दे नाल संगीत हो रहा है। कदे दूरों वगदे खूह की खरज छिड़ी सुनाई देंदी है ते एक सुआदला रस बन देंदी है। सूरज, चंद्रमा, हवा, जल इत्थे होर तरह के पासदे हन। लोकी प्यार नाल रहिंदे हन, गरीब हन, गुजारे मसां करदे हन, पर मत्थे खिड़े हन ते लालियां पकदियां हन। एक दूजे नाल विरोध बहुत ही घट दिसदा है। दुध की कोई हट्टी नहीं, पर जिस दे घर लवेरा नहीं दुध की लोड़ पवे तो उसनू हमसाया कोलों मिल जाता है। जिन्हां दे अपने साग नहीं तो उसनू हमसाया कोलों मिल जाता है। जिन्हां दे अपने साग नहीं उगे वह हमसाया की पैली तो लै लेंदे हन। ते ए गल आम खुल ते प्यार दी है, कोई विरोध दी नहीं। इसे तरह डंगरां दे चारण नूं सारे पिंड दा एक सांझा वखरा खत्ता है जिस पर सब दे पशु चराउंदे हन। इस खत्ते नूं शामलाट आखदे हन। सारे पिंड विच एक घर मोचियां दा है जिथों सब जुत्ती सिवा लैंदे हन। इसे तरह छींबे दा घर भी इको है, महरियां दा घर भी इको है, जो विआह शादी वेले हर विआह वाले घर दा मानो नौकर है। इसी प्रकार सारे कम्मां लई एक या दो घर सांझे सेवादार हन। मोची तो लै के तेली, लोहार, तरखाण तक नूं फसलां पक्कियां ते सारे पिंड वाले थोड़े थोड़े दाने दे के इन्हां दा साल दा दाणा पूरा कर देंदे हन। इत्थों ताईं मौज है कि खेतां विच मदद देण वाले कमियां ते चूड़ियां दे घर ही भी गां मैं हुंदी है ते उन्हां नूं भी पट्ठा दत्था मिल जांदा है। ये देख देख के ब्रिस्टर कुछ उठदा सी कि शहरां विच सानू पानी वाला मैला ते पतला दुध मुल्लों मिलदा है ते इत्थे बाजे कमियां तक दे घरी लवेरे हन ते साडे अमीर लवेरा भी नहीं रख सकदे। शहरां विच हर घर दो दो चार चार वखरे नौकर रखदे हन ते फिर पिट पिटावा पिया रहिंदा है कि मालक दी मर्जी मुताबक काम काज वेले सिर सिरे नहीं चढ़दा। इत्थे सारे पिंड दे सांझे काम करन वाले हन ते सारा पिंड सुखी है जिन्हां नूं फसलां पक्कियां ते दाणे मिल जांदे हन ते विआहां शादियां ते रुपए भी लग जांदे हन। ब्रिस्टर ते ब्रिस्टराणी अज टालियां दी छावें बैठे ਇਸ ਗੱਲ ਪਰ ਧੋਖਰੇ ਸਨ ਕਿ ਅਸੀਂ ਪਿੰਡਾਂ ਦਿਆਂ ਲੋਕਾਂ ਨੂੰ ਮੂਰਖ, ਕਮੀਨ ਅਤੇ ਦੁਖੀ ਸਮਝਦੇ ਹਾਂ, ਪਰ ਇਹ ਸੁੱਖ ਦੀ ਸਮਝ ਸਾਥੋਂ ਚੰਗੀ ਰੱਖਦੇ ਹਨ। ਇਸ ਪਿੰਡ ਦੇ ਵਾਸੀ ਤਾਂ ਕਫਾਇਤ ਸ਼ੁਆਰ ਯਾਨੀ ਸੰਜਮੀ ਪੂਰੇ ਹਨ, ਜਥੇਬੰਦੀ ਇੰਨੀ ਕੁ ਰੱਖਦੇ ਹਨ ਕਿ ਸਾਰੇ ਸੁਖੀ ਵੱਸਦੇ ਹਨ। ਆਪੋ ਵਿੱਚ ਹਮਦਰਦ ਵੀ ਹਨ, ਕੁਦਰਤ ਨੇ ਜਲ ਪਾਉਣ ਵੀ ਸੁਥਰਾ ਦਿੱਤਾ ਹੈ। ਅਸੀਂ ਸੜੀਆਂ ਨਾਲੀਆਂ 'ਤੇ ਵੱਸਦੇ ਹਾਂ, ਮਿਊਂਸੀਪਲ ਕਮੇਟੀਆਂ ਆਸਾਂ ਬਣਾਈਆਂ ਹਨ, ਪਰ ਮਲੇਰੀਆ, ਪਲੇਗ ਅਤੇ ਹੋਰ ਵਬਾਵਾਂ ਪੈਂਦੀਆਂ ਹਨ। ਦੁੱਧ ਚੰਗੇ ਨਹੀਂ ਮਿਲਦੇ ਅਤੇ ਦਿਨੋਂ ਦਿਨ ਮਹਿੰਗੇ ਹੁੰਦੇ ਜਾਂਦੇ ਹਨ। ਘਿਓ ਦੀ ਥਾਂ ਬਨਾਵਟੀ ਘਿਓ, ਚਰਬੀਆਂ ਅਤੇ ਲਾਗਾਂ ਵਾਲੇ ਤੇਲ ਲੱਜਦੇ ਹਨ। ਮਹੱਲੇ ਦੇ ਮਹਿਰੇ ਆਦਿ ਸਾਂਝੇ ਸੇਵਾਦਾਰ ਹੁਣ ਨਹੀਂ ਰਹੇ, ਉਹਨਾਂ ਦੀ ਥਾਂ ਘਰ ਘਰ ਵੱਖਰੇ ਨੌਕਰ ਅਤੇ ਉਹ ਵੀ ਕਈ ਵਾਰ ਆਕੜਖੋਰ, ਚੋਰ ਅਤੇ ਦੁਖਦਾਈ ਮਿਲਦੇ ਹਨ। ਸੁਆਣੀਆਂ ਹੱਡ ਰੱਖ ਹੋ ਗਈਆਂ ਹਨ। ਲੱਖ ਸਫਾਈਆਂ ਸ਼ਹਿਰ ਦੀਆਂ ਸੁਣੋ, ਪਰ ਸਾਰਾ ਦਿਨ ਉਹ ਗਰਦਾ ਉੱਡਦਾ ਹੈ ਕਿ ਮਾਨੋ ਮੱਠੀ ਮੱਠੀ ਹਨੇਰੀ ਵਗ ਰਹੀ ਹੈ। ਬਾਗ ਸ਼ਹਿਰਾਂ ਤੋਂ ਬਾਹਰ ਲੱਗੇ ਹੋਏ ਹਨ, ਪਰ ਮਹਿਲੇ ਛੱਪੜ ਅਤੇ ਗੰਦੇ ਸੂਏ ਵੀ ਸ਼ਹਿਰਾਂ ਦੇ ਲਾਗੇ ਹੀ ਮਗਜ਼ ਖਾ ਰਹੇ ਹਨ। ਛਾਬੜੀਆਂ ਵਾਲੇ ਕੱਚੇ ਫਲ, ਦੁਸ਼ਪਚ ਅਤੇ ਅਨਪਚ ਚੀਜ਼ਾਂ ਵੇਚਦੇ ਹਨ। ਬੱਚੇ ਅਤੇ ਜਨਾਨੀਆਂ ਖਾਂਦੇ ਅਤੇ ਮੰਜਿਆਂ 'ਤੇ ਪਹਿਨਦੇ ਹਨ। ਦਿੱਖ ਤਪ ਅਤੇ ਮੋਹਰਕਾ ਤਪ ਸ਼ਹਿਰਾਂ ਵਿੱਚ ਘਰ ਹੀ ਕਰ ਬੈਠੇ ਹਨ। ਨਾ ਹਵਾ ਸੁਥਰੀ, ਨਾ ਘਿਓ ਸੁੱਚਾ, ਨਾ ਦੁੱਧ ਨਿਰੋਲ। ਅਸਾਂ ਪੜ੍ਹ ਕੇ ਕੀ ਬਣਾਇਆ? ਲੱਖਾਂ ਰੁਪਏ ਲਾ ਕੇ ਅਸੀਂ ਪਾਣੀਆਂ ਦੇ ਨਲਕੇ ਲਾਉਂਦੇ ਹਾਂ। ਕਈ ਵਾਰ ਵੇਖਣ ਵਿੱਚ ਆਉਂਦਾ ਹੈ ਕਿ ਉਹ ਪਾਣੀ ਪੀਣ ਲਈ ਤਰਸ ਤਰਸ ਕੇ ਮਿਲਦਾ ਹੈ, ਪਰ ਨਾਲੀਆਂ ਵਿੱਚ, ਬਾਗਾਂ ਵਿੱਚ ਅਤੇ ਮਾਸ਼ਕੀਆਂ ਦੇ ਹੱਥੋਂ ਖੁੱਲ੍ਹਾ ਰੁੜਦਾ ਹੈ। ਘਰ ਸਾਡੇ ਅੰਦਰੋਂ ਮੈਲੇ, ਗਲੀਆਂ ਸਾਡੀਆਂ ਮੈਲੀਆਂ, ਬਾਜ਼ਾਰ ਸਾਡੇ ਸਾਰਾ ਦਿਨ ਧੂੜ ਦਾ ਘਰ, ਅਤੇ ਸ਼ਾਮਾਂ ਪੈਂਦਿਆਂ ਹੀ ਧੂੰਏ ਨਾਲ ਦਮ ਰੁਕਦੇ ਅਤੇ ਅੱਖਾਂ ਨਿਕਲਦੀਆਂ ਹਨ। ਸ਼ਹਿਰਾਂ ਵਾਲਿਆਂ ਉਮਰਾਂ ਛੋਟੀਆਂ ਕਰ ਲਈਆਂ ਅਤੇ ਸਰੀਰ ਨਿਤਾਣੇ ਅਤੇ ਨਿਤ ਦੇ ਰੋਗੀ ਕਰ ਲਏ, ਖਰਚ ਵੀ ਵਧਾਏ ਅਤੇ ਸੁੱਖ ਵੀ ਨਾ ਪਾਇਆ। ਇਹਨਾਂ ਉਦਾਸੀਆਂ ਵਿੱਚ ਬੈਠੇ ਮੀਆਂ ਬੀਬੀ ਗੱਲੀ ਜੁੱਟ ਰਹੇ ਸਨ ਕਿ ਬ੍ਰਿਸਟਰਾਣੀ ਨੂੰ ਇੱਕ ਗੱਲ ਫੁਰ ਪਈ। ਆਖਣ ਲੱਗੀ ਕਿ ਇਹ ਨਹੀਂ ਹੋ ਸਕਦਾ ਕਿ ਅਸੀਂ ਸ਼ਹਿਰਾਂ ਵਿੱਚ ਗਲੀ ਗਲੀ ਜਾਂ ਮੁਹੱਲੇ ਮੁਹੱਲੇ ਦਾ ਇੱਕ ਸਮਝ ਵਾਲਾ ਜੱਥਾ ਬਣਾ ਕੇ ਪਿੰਡਾਂ ਵਾਂਗੂ ਸਾਂਝਾ ਕੰਮ ਸ਼ੁਰੂ ਕਰ ਦੇਈਏ। ਬ੍ਰਿਸਟਰ ਕਿਸ ਤਰ੍ਹਾਂ? ਬ੍ਰਿਸਟਰਾਣੀ, ਇਸ ਤਰ੍ਹਾਂ ਕਿ ਇੱਕ ਗਲੀ ਹੈ, ਉਸ ਵਿੱਚ 100 ਘਰ ਹੈ। ਜੋ ਹਰ ਘਰ ਰੁਪਈਏ ਦਾ ਚੌਥਾ ਹਿੱਸਾ ਮਹੀਨਾ ਚੰਦਾ ਦੇਵੇ ਤਾਂ 25 ਰੁਪਏ ਮਹੀਨਾ ਹੋ ਗਿਆ। ਗਲੀ ਦਾ ਇੱਕ ਚੌਧਰੀ ਬਣਾ ਲਿਆ, ਰੁਪਏ ਉਸਦੇ ਹਵਾਲੇ ਕੀਤੇ ਅਤੇ ਸਭਨਾਂ ਨੇ ਸਲਾਹ ਕਰਕੇ ਇਹ ਸੇਵਾ ਉਸਨੂੰ ਦੇ ਦਿੱਤੀ ਕਿ ਇੱਕ ਚੂੜਾ ਅਤੇ ਇੱਕ ਮਾਸ਼ਕੀ ਗਲੀ ਦਾ ਨੌਕਰ ਰੱਖ ਲੈਣ ਅਤੇ 8-8 ਰੁਪਏ ਮਹੀਨਾ ਉਹਨਾਂ ਨੂੰ ਤਲਬ ਦੇ ਦੇਣ। ਉਹ ਦੋਵੇਂ ਗਲੀ ਅਤੇ ਘਰਾਂ ਦੀਆਂ ਮੈਲੀਆਂ ਥਾਵਾਂ, ਡਿਓਡੀਆਂ ਅਤੇ ਮੋਰੀਆਂ ਸਾਫ਼ ਰੱਖਣ, ਬਾਕੀ 9 ਰੁਪਏ ਵਿੱਚੋਂ ਗਲੀ ਲਈ ਫਿਨਾਈਲ ਜਾਂ ਹੋਰ ਬੂ ਦੂਰ ਕਰਨ ਵਾਲੀਆਂ ਦਵਾਈਆਂ ਲੈ ਲਈਆਂ। ਕੁਛ ਦੁੱਧ ਵੇਚਣ ਵਾਲੇ ਹਲਵਾਈ ਜਾਂ ਗੁਜਰਾਂ ਨੂੰ ਇਨਾਮ ਦੇ ਦਿੱਤਾ ਜੋ ਚੰਗਾ ਦੁੱਧ ਦੇਣ, ਅਤੇ ਜੇ ਚਾਨਣ ਨਾ ਹੋਵੇ ਤਾਂ ਗਲੀ ਦੀ ਇੱਕ ਲਾਲਟੈਨ ਪਰ ਖਰਚ ਕੀਤਾ। ਬ੍ਰਿਸਟਰ, ਹੋ ਤਾਂ ਸਕਦਾ ਹੈ, ਪਰ 2 ਰੋਕਾਂ ਹਨ। ਇੱਕ ਤਾਂ ਇਹ ਕਿ ਸ਼ਹਿਰਾਂ ਦੇ ਲੋਕ ਨਾ ਪਿੰਡਾਂ ਵਾਲਿਆਂ ਵਾਂਗੂ ਹਨ ਅਤੇ ਨਾ ਉਹਨਾਂ ਵਿੱਚ ਜਥੇਬੰਦੀ ਹੈ। ਉਹ ਤਾਂ ਘਰਾਂ ਦੇ ਬੂਹੀਆਂ ਦੀਆਂ ਚੂਥੀਆਂ ਪਟ ਬੈਠੇ ਹਨ ਅਤੇ ਕਬਜ਼ੇ ਲਗਾਉਣ ਦੀ ਜਾਂਚ ਉਹਨਾਂ ਨੂੰ ਆਈ ਨਹੀਂ। ਅਸੀਂ ਜਦੋਂ ਬੱਚੇ ਸਾਂ ਤਾਂ ਮੈਨੂੰ ਯਾਦ ਹੈ ਇੱਕੋ ਮਹਿਰਿਆਂ ਦਾ ਘਰ ਹੁੰਦਾ ਸੀ, ਸਾਰੀ ਗਲੀ ਨੂੰ ਉਹ ਪਾਣੀ ਭਰ ਦਿੰਦੇ ਸਨ ਅਤੇ ਵਿਆਹ 'ਤੇ ਉਹ ਸੇਵਾ ਕਰਦੇ ਸਨ। ਇਸੇ ਤਰ੍ਹਾਂ ਛੀਂਬੇ ਅਤੇ ਹੋਰ ਕੰਮੀ ਹੁੰਦੇ ਸਨ। ਤੁਹਾਡੀ ਗੱਲ ਜੇ ਹੋ ਵੀ ਜਾਏ ਤਾਂ ਕਮੇਟੀਆਂ ਦੇ ਮੈਂਬਰ ਸੜਨ ਲੱਗ ਜਾਣਗੇ ਕਿ ਇਹ ਤਾਂ ਸਾਡਾ ਕੰਮ ਸੀ, ਇਹ ਕੌਣ ਚੌਧਰੀ ਜੰਮ ਪਏ ਹਨ। ਬ੍ਰਿਸਟਰਾਣੀ, ਠੀਕ, ਕੰਮ ਤਾਂ ਉਹਨਾਂ ਦਾ ਸੀ, ਅਸੀਂ ਜੋ ਟੈਕਸ ਭਰਦੇ ਹਾਂ, ਘਿਓ, ਕੱਪੜਾ, ਸਭ ਚੀਜ਼ ਮਹਿੰਗੀ ਲੈਂਦੇ ਹਾਂ। ਇਹਨਾਂ ਗੱਲਾਂ ਵਾਸਤੇ ਹੀ ਤਾਂ ਅਸੀਂ ਕਮੇਟੀ ਨੂੰ ਮਸੂਲ ਭਰਦੇ ਹਾਂ, ਫਿਰ ਇਹ ਉਹਨਾਂ ਦਾ ਕੰਮ ਸੀ। ਹੁਣ ਜਦ ਉਹ ਆਪਣਾ ਕੰਮ ਭੁੱਲ ਬੈਠੇ ਹਨ ਅਤੇ ਅਸੀਂ ਉਹਨਾਂ ਨੂੰ ਬੁਰਾ ਭਲਾ ਵੀ ਨਹੀਂ ਆਖਦੇ, ਉਹਨਾਂ ਦੇ ਵਿਰੁੱਧ ਅਖਬਾਰ ਵੀ ਨਹੀਂ ਛਾਪਦੇ, ਜਲਸੇ ਕਰਕੇ ਰੋਲਾ ਵੀ ਨਹੀਂ ਪਾਉਂਦੇ ਅਤੇ ਚੁੱਪ ਚਾਪ ਆਪਣੇ ਸੁੱਖ ਲਈ ਆਪਣੇ 4 ਆਨੇ ਜਾਂ 8 ਆਨੇ ਫੀ ਘਰ ਹੋਰ ਖਰਚ ਪਾ ਕੇ ਆਪਣੇ ਘਰ ਅਤੇ ਗਲੀ ਦੀ ਸਫਾਈ ਕਰਾਉਂਦੇ ਹਾਂ, ਤਾਂ ਉਹਨਾਂ ਨੂੰ ਰੰਜ ਦੀ ਕਿਹੜੀ ਥਾਂ 'ਤੇ ਪੇਟ ਪੀੜ ਪੈਣ ਦਾ ਕਿਹੜਾ ਕਾਰਨ ਹੈ? ਬ੍ਰਿਸਟਰ, ਇਹੋ ਗੱਲ ਸਮਝ ਨਹੀਂ ਨਾ ਪੈਣ ਵਾਲੀ। ਮੇਰੀ ਜਾਂਚ ਜੇ ਕੋਈ ਐਸਾ ਉਦਮ ਕਰੇ ਵੀ ਤਾਂ ਮੈਂਬਰਾਂ ਵਿੱਚੋਂ ਕਈ ਉਹਨਾਂ ਦੀਆਂ ਚੁਗਲੀਆਂ ਮਾਰਨਗੇ ਔਰ ਲੋੜਾਂ ਵੇਲੇ ਉਹਨਾਂ ਦੇ ਰਸਤਿਆਂ ਵਿੱਚ ਪੱਥਰ ਰੱਖਣਗੇ। ਬਿਰਸਟਰਾਣੀ, ਫਿਰ ਕੀ ਇਹ ਨਹੀਂ ਹੋ ਸਕਦਾ ਕਿ ਮੁਹੱਲੇ ਵਾਲੇ ਪਹਿਲਾਂ ਕਮੇਟੀਆਂ ਨੂੰ ਲਿਖ ਕੇ ਆਗਿਆ ਲੈ ਲੈਣ ਕਿ ਅਸੀਂ ਇਹ ਕੁਛ ਕਰਨਾ ਚਾਹੁੰਦੇ ਹਾਂ, ਸਾਡਾ ਆਪ ਪਰ ਕੋਈ ਰੰਜ ਉਲਾਂਭਾ ਨਹੀਂ, ਅਸੀਂ ਵਧੀਕ ਸਫਾਈ ਰੱਖਣ ਲਈ ਆਪਣਾ ਨਿੱਜ ਦਾ ਪ੍ਰਬੰਧ ਕਰਦੇ ਹਾਂ। ਬਰਿਸਟਰ, ਹਾਂ ਇਹ ਹੋ ਸਕਦਾ ਹੈ, ਪਰ ਕਰਕੇ ਤੇ ਪਰਤਾ ਕੇ ਵੇਖਣ ਵਾਲੀ ਗੱਲ ਹੈ। ਮੈਨੂੰ ਸ਼ੱਕ ਹੈ ਕਿ ਮੈਂਬਰਾਂ ਦੀ ਚੁਦਰਾਇਤ ਇਸ ਗੱਲ ਦੀ ਸ਼ਾਇਦ ਆਗਿਆ ਨਾ ਦੇਵੇ, ਪਰ ਇਹ ਕਿਉਂ ਕੀਤਾ ਜਾਵੇ? ਸ਼ਹਿਰ ਦੇ ਲੋਕ ਜੇ ਜਥੇਬੰਦ ਹੋ ਸਕਣ ਤਾਂ ਉਹ ਕਮੇਟੀ ਤੋਂ ਹੀ ਸਭ ਕੁਛ ਕਰਵਾ ਸਕਦੇ ਹਨ, ਦੋਹਰਾ ਖਰਚ ਕਿਉਂ ਪਵੇ? ਬ੍ਰਿਸਟਰਾਣੀ, ਪਰ ਜੀ ਬਾਜ਼ੇ ਬਾਜ਼ੇ ਸ਼ਹਿਰਾਂ ਵਿੱਚ ਤਾਂ ਕਮੇਟੀਆਂ ਬੜੇ ਬੜੇ ਕੰਮ ਕਰਦੀਆਂ ਹਨ, ਜਿਵੇਂ ਲਾਹੌਰ, ਅੰਮ੍ਰਿਤਸਰ, ਕਿਸ ਤਰ੍ਹਾਂ ਘਰ ਘਰ, ਦਰ ਦਰ ਅਤੇ ਗਲੀ ਕੂਚੇ ਬਿਜਲੀਆਂ ਜਗਦੀਆਂ ਹਨ। ਬ੍ਰਿਸਟਰ, ਠੀਕ ਹੈ, ਪਰ ਦਿਨ ਵੇਲੇ ਧੂੜ ਕੋਟ ਵੀ ਤਾਂ ਅੰਮ੍ਰਿਤਸਰ, ਲਾਹੌਰ ਦੇ ਬਾਜ਼ਾਰ ਹੀ ਬਣਦੇ ਹਨ ਨਾ, ਅਤੇ ਸ਼ਾਮਾਂ ਵੇਲੇ ਧੂੰਏ ਨਾਲ ਨੱਕ ਜਿੰਦ ਵੀ ਉੱਥੋਂ ਹੀ ਆਉਂਦੀ ਹੈ ਨਾ। ਅੰਮ੍ਰਿਤਸਰ ਸ਼ਹਿਰ ਦਾ ਨੱਕ ਹਾਲ ਦਰਵਾਜ਼ਾ ਹੈ, ਪਰ ਵੜਨ ਤੋਂ ਪਹਿਲਾਂ ਨੱਕ ਸੜਾਉਣ ਨਾਲ ਉੱਥੇ ਹੀ ਸੜ ਜਾਂਦਾ ਹੈ। ਬਾਕੀ ਗਿਲਵਾਲੀ ਅਤੇ ਭਗਤਾਂ ਵਾਲੇ ਦਰਵਾਜ਼ੇ ਬਾਹਰ ਜਾ ਕੇ ਤੱਕੋ ਅਤੇ ਕਸ਼ਮੀਰੀਆਂ ਅਤੇ ਗਰੀਬਾਂ ਦੇ ਮਹੱਲੇ ਅਤੇ ਗਲੀਆਂ ਵੇਖੋ ਕਿੰਨੇ ਮੈਲੇ ਹਨ, ਅਤੇ ਰੋਜ਼ ਮੌਤ ਦੀ ਰਿਪੋਰਟ ਪੜ੍ਹ ਕੇ ਵੇਖੋ ਕਿ ਕਿੰਨੇ ਆਦਮੀ ਦਿੱਕ ਤਾਪ ਨਾਲ ਮਰਦੇ ਹਨ, ਅਤੇ ਸਾਲ ਵਿੱਚ ਮਲੇਰੀਏ ਦੀ ਭੇਟ ਕਿੰਨੇ ਆਉਂਦੇ ਹਨ। ਉੱਥੋਂ ਦੇ ਲੋਕਾਂ ਨੇ ਅਤੇ ਕਮੇਟੀਆਂ ਨੇ ਕੀ ਕੋਈ ਵੱਡਾ ਕੰਮ ਬਣਾਇਆ ਹੈ? ਪਾਣੀ ਦੇ ਨਲਕੇ ਬਣੇ, ਉਹ ਵੀਹ ਵਰੇ ਲੱਗੇ, ਅਤੇ ਉਹ ਸਰਕਾਰੀ ਮਦਦ ਨਾਲ। ਹੁਣ ਮਦਦ ਮਿਲੀ ਹੈ ਤਾਂ ਸ਼ਾਇਦ ਮੀਂਹ ਦੇ ਪਾਣੀ ਦਾ ਸੂਆ ਬਣ ਜਾਵੇ। ਅਸਾਂ ਪੱਛਮ ਦੀ ਵਿਦਿਆ ਤੋਂ ਸੁੱਖ ਨਹੀਂ ਸਿੱਖਿਆ, ਜਥੇਬੰਦੀ ਨਹੀਂ ਸਿੱਖੀ। ਹਾਂ, ਦਿਖਾਵਾ ਸਿੱਖਿਆ ਹੈ, ਪਰ ਫਰਜ਼ ਨਹੀਂ ਸਿੱਖਿਆ। ਇਸ ਪਿੰਡ ਵਿੱਚ ਡਿੱਠਾ ਹੈ ਕਿ ਇਹਨਾਂ ਨੇ ਪੱਛੋਂ ਦਾ ਅਜੇ ਕੁਛ ਨਹੀਂ ਸਿੱਖਿਆ, ਪਰ ਹਨ ਸਾਥੋਂ ਸੁਖੀ। ਤੱਕੋ ਨਾ, ਗੁੱਜਰ ਜਾਂ ਸ਼ਹਿਰਾਂ ਵਿੱਚ ਦੁੱਧ ਬਾਹਰੋਂ ਲੈ ਕੇ ਆਉਂਦੇ ਹਨ ਤਾਂ ਅੱਗੋਂ ਕਈ ਹਲਵਾਈ ਲਾਟੂ ਪਾ ਕੇ ਜਾਚਦੇ ਹਨ, ਅਤੇ ਕਦੇ ਕਮੇਟੀ ਦੇ ਦਰੋਗੇ ਲਾਟੂ ਪਾ ਕੇ ਪੜਤਾਲਦੇ ਹਨ। ਕਈ ਗੁੱਜਰ ਕੀ ਕਰਦੇ ਹਨ, ਰਸਤੇ ਵਿੱਚ ਮੈਲੀਆਂ ਛੱਪੜੀਆਂ ਵਿੱਚੋਂ ਪਾਣੀ ਦੁੱਧ ਵਿੱਚ ਰਲਾਉਂਦੇ ਹਨ। ਛੱਪੜਾਂ ਦੇ ਪਾਣੀ ਭਾਰੇ ਹੁੰਦੇ ਹਨ, ਸੋ ਲਾਟੂ ਹੋਰੀ ਪਛਾਣ ਨਹੀਂ ਸਕਦੇ, ਅਤੇ ਇਹਨਾਂ ਛੱਪੜੀਆਂ ਵਿੱਚ ਕਈ ਵੇਰ ਹੈਜ਼ੇ ਅਤੇ ਮੋਰੱਕੇ ਤਾਪ ਦੇ ਬੀਜ ਆਉਂਦੇ ਹਨ, ਸੋ ਸਾਨੂੰ ਦੁੱਧ ਮਿਲਦਾ ਹੈ ਤਾਂ ਐਸਾ। ਮੈਂ ਘਰ ਦੀ ਗਊ ਇਸੇ ਦੁੱਖ ਨੂੰ ਰੱਖੀ ਸੀ ਨਾ, ਜਿਸ ਪਰ ਤੁਸੀਂ ਸੁਖੀ ਨਹੀਂ ਸਾ ਹੋਏ ਕਿ ਮੇਰੇ ਗੱਲ ਕਰੱਟਾ ਪੈ ਗਿਆ ਹੈ। ਇੱਥੇ ਮੈਨੂੰ ਇਹ ਗੱਲ ਦੇਖ ਕੇ ਬੜਾ ਹੀ ਸਾੜਾ ਉੱਠਦਾ ਹੈ ਕਿ ਕਮੀਆਂ ਦੇ ਘਰ ਵੀ ਮੱਝੀਆਂ ਹਨ, ਅਤੇ ਅਸੀਂ ਅਮੀਰ ਹੋ ਕੇ ਵੀ ਲਵੇਰਾ ਨਹੀਂ ਰੱਖ ਸਕਦੇ। ਬ੍ਰਿਸਟਰਾਣੀ, ਯੂਰਪ ਵਿੱਚ ਤਾਂ ਇਹ ਹਾਲ ਨਹੀਂ ਡਿੱਠਾ। ਬ੍ਰਿਸਟਰ, ਨਹੀਂ, ਉੱਥੋਂ ਦੇ ਕਮੇਟੀਆਂ ਵਾਲੇ ਬਹੁਤ ਚੰਗੇ ਕੰਮ ਕਰਦੇ ਹਨ, ਪੰਜੇ ਉਂਗਲਾਂ ਕਿਤੇ ਵੀ ਬਰਾਬਰ ਨਹੀਂ, ਪਰ ਤਾਂ ਵੀ ਉੱਥੋਂ ਅਤੇ ਇੱਥੋਂ ਦਾ ਕੋਈ ਮੁਕਾਬਲਾ ਨਹੀਂ। ਬ੍ਰਿਸਟਰਾਣੀ, ਕਾਰਨ ਕੀ ਹੈ? ਬ੍ਰਿਸਟਰ, ਕਾਰਨ ਇਹ ਜਾਪਦਾ ਹੈ ਕਿ ਇੱਥੇ ਅਕਸਰ ਲੋਕ ਮੈਂਬਰੀ ਨੂੰ ਇੱਜ਼ਤ ਸਮਝ ਕੇ ਅੱਗੇ ਆਉਂਦੇ ਹਨ, ਅਤੇ ਉਹ ਆਪਣੇ ਫਰਜ਼ ਨੂੰ ਨਹੀਂ ਸਮਝਦੇ। ਪੱਛਮ ਦੇ ਲੋਕ ਫਰਜ਼ ਨੂੰ ਸਮਝਦੇ ਹਨ। ਇਸ ਪਿੰਡ ਆ ਕੇ ਸਾਨੂੰ ਪਤਾ ਲੱਗਾ ਹੈ ਕਿ ਇੱਥੋਂ ਦੇ ਲੋਕ ਰੱਬ ਅਤੇ ਪਿਆਰ ਦੀ ਸੋਝੀ ਰੱਖਦੇ ਹਨ। ਇਹਨਾਂ ਦੇ ਕੰਮਾਂ ਵਿੱਚ ਇਸ ਕਾਰਨ ਕੁਰਬਾਨੀ ਅਤੇ ਦੂਏ ਨੂੰ ਸੁੱਖ ਦੇਣ ਦਾ ਮਾਦਾ ਹੈ, ਅਤੇ ਇਹ ਸੁਖੀ ਹਨ। ਇਹ ਅਨਪੜ੍ਹ ਵੀ ਨਹੀਂ ਹਨ ਜਿਹਾ ਕੋ ਅਸੀਂ ਸਮਝਦੇ ਹਾਂ। ਇਹਨਾਂ ਨੇ ਸਰੀਰ ਅਤੇ ਮਨ ਦੋਹਾਂ ਦੇ ਸੁੱਖ ਦੀ ਵਿਦਿਆ ਪਾਈ ਹੈ। ਇਹ ਗੱਲਾਂ ਹੋ ਰਹੀਆਂ ਸਨ ਕਿ ਇਹਨਾਂ ਦੇ ਕੰਨੀ ਇੱਕ ਬੜੀ ਮਿੱਠੀ ਧੁੰਨ ਪਈ। ਪਛਾਣੀ ਤਾਂ ਬਾਬਾ ਨੋਦ ਸਿੰਘ ਜੀ ਸੁਖਮਨੀ ਸਾਹਿਬ ਦਾ ਪਾਠ ਕਰਦੇ ਆ ਰਹੇ ਸਨ। ਜਦੋਂ ਉਹ ਨੇੜੇ ਆਏ ਤਾਂ ਬ੍ਰਿਸਟਰ ਬ੍ਰਿਸਟਰਾਣੀ ਨੇ ਬਾਬੇ ਨੂੰ ਆਦਰ ਦੇ ਕੇ ਪਾਸ ਬਹਾ ਲਿਆ। ਬਾਬਾ ਜੀ ਨੇ ਭੋਗ ਪਾਇਆ ਅਤੇ ਅਰਦਾਸ ਕੀਤੀ। ਅੱਜ ਸੁਖਮਨੀ ਦੇ ਪਾਠ ਨੇ ਦੋਵਾਂ ਦੇ ਦਿਲਾਂ 'ਤੇ ਕੁਛ ਹੋਰ ਠੰਡਾ ਠੰਡਾ ਅਸਰ ਕੀਤਾ। ਅਰਦਾਸ ਸੁਣੀ ਤਾਂ ਕੁਛ ਅੱਖਾਂ ਵਿੱਚ ਪਾਣੀ ਆ ਗਿਆ। ਬ੍ਰਿਸਟਰ ਨੇ ਪੁੱਛਿਆ, ਬਾਬਾ ਜੀ, ਪਿੰਡ ਦੀ ਸੁਥਰੀ ਹਵਾ ਅਤੇ ਮਿੱਠੇ ਪਾਣੀ ਨੇ ਮੇਰਾ ਦਾਰੂ ਛੁਡਾ ਦਿੱਤਾ ਹੈ, ਪਰ ਕੀ ਸਬਬ ਹੈ ਕਿ ਪਿੰਡਾਂ ਦੇ ਲੋਕ ਦਾਰੂ ਪੀਂਦੇ ਹਨ? ਇਹਨਾਂ ਨੂੰ ਆਪਣੇ ਘਰ ਦੇ ਲਵੇਰਿਆਂ ਦੇ ਮਿੱਠੇ ਦੁੱਧ, ਨਿਰਮਲ ਨੀਰ ਅਤੇ ਹਲਕੀ ਹਵਾ ਦੀ ਕੁਛ ਕਦਰ ਨਹੀਂ। ਬਾਬਾ, ਕੀ ਤੁਸੀਂ ਸਾਡੇ ਪਿੰਡ ਕਿਸੇ ਨੂੰ ਪੀਂਦਿਆਂ ਦੇਖਿਆ ਹੈ? ਬ੍ਰਿਸਟਰ, ਨਹੀਂ, ਤੁਹਾਡੇ ਪਿੰਡ ਤਾਂ ਮੈਂ ਕਿਸੇ ਨੂੰ ਨਹੀਂ ਡਿੱਠਾ, ਪਰ ਮੈਂ ਬ੍ਰਿਸਟਰ ਹਾਂ, ਮੇਰੇ ਪਾਸ ਪਿੰਡਾਂ ਦੇ ਹੀ ਲੋਕ ਆਉਂਦੇ ਹਨ, ਬਹੁਤੇ ਮੈਂ ਸ਼ਰਾਬ ਤੋਂ ਹੋਏ ਖੂਨ ਖਰਾਬਿਆਂ ਦੇ ਮੁਕੱਦਮੇ ਕੀਤੇ ਹਨ। ਬਾਬਾ, ਇਹ ਸਾਡੇ ਅਪਾਗ ਹਨ ਕਿ ਪਿੰਡਾਂ ਵਿੱਚ ਸ਼ਰਾਬ ਹੈ, ਪਰ ਯਤਨ ਹੋ ਰਹੇ ਹਨ ਕਿ ਪਿੰਡਾਂ ਵਿੱਚੋਂ ਇਹ ਕੱਟੇ। ਅਸੀਂ ਪਿੰਡਾਂ ਦੇ ਲੋਕ ਬੜੇ ਸੁਖੀ ਸਨ, ਪਰ ਹੁਣ ਦੁਖੀ ਹੋ ਗਏ ਹਾਂ। ਨਹੀਂ ਨਹੀਂ, ਪਹਿਲਾਂ ਸ਼ਹਿਰਾਂ ਦੇ ਲੋਕ ਵੀ ਸੁਖੀ ਸਨ, ਹੁਣ ਜੋ ਖੁਦਗਰਜ਼ੀ ਅਤੇ ਆਪਾ ਤਾਪੀ ਆ ਗਈ ਹੈ ਅਤੇ ਲੋਕਾਂ ਵਿੱਚੋਂ ਪਿਆਰ ਉੱਠ ਗਿਆ ਹੈ, ਇਸ ਕਰਕੇ ਸਭ ਦੁਖੀ ਹਨ। ਬ੍ਰਿਸਟਰ ਹੈਰਾਨ ਹੋ ਕੇ, ਸ਼ਹਿਰਾਂ ਦੇ ਗੰਦੇ ਜਲ ਪਾਉਣ ਵਿੱਚ ਵੀ ਕਦੇ ਕੋਈ ਸੁਖੀ ਹੋ ਸਕਦਾ ਹੈ? ਬਾਬਾ, ਬਾਪੂ ਜੀ ਦੱਸਦੇ ਹੁੰਦੇ ਸਨ ਕਿ ਸ਼ਹਿਰਾਂ ਵਿੱਚ ਵੀ ਮਕਾਨ ਖੁੱਲ੍ਹੇ ਹੁੰਦੇ ਸਨ, ਢਾਈ ਢਾਈ ਗਜ਼ਾਂ ਦੇ ਸੱਤ ਛੱਤੇ ਮੂਮੈਂਟ ਨਹੀਂ ਸਨ ਹੁੰਦੇ। ਮੁਹੱਲੇ ਦੀ ਇੱਕ ਛੱਤ 'ਤੇ ਚੜ੍ਹੋ ਤਾਂ ਸਾਰਾ ਮੁਹੱਲਾ ਫਿਰ ਆਓ, ਇਸ ਤਰ੍ਹਾਂ ਇੱਕ ਮੰਜ਼ਲੇ ਮਕਾਨ ਹੁੰਦੇ ਸਨ। ਹਰ ਘਰ ਵਿੱਚ ਖੁੱਲ੍ਹਾ ਵਿਹੜਾ ਹੁੰਦਾ ਸੀ, ਜਿੱਥੇ ਸਾਰਾ ਦਿਨ ਸੂਰਜ ਸੁਖਦਾਈ ਬਾਣ ਮਾਰਦਾ ਸੀ ਅਤੇ ਹਵਾ ਖੁੱਲ੍ਹੇ ਫਰਾਟੇ ਲੈਂਦੀ ਸੀ। ਇਹ ਹਾਲ ਮੈਂ ਵੀ ਕੁਛ ਡਿੱਠਾ ਹੈ। ਸ਼ਹਿਰਾਂ ਵਿੱਚ ਵੀ ਹਰ ਘਰ ਲਵੇਰਾ ਹੁੰਦਾ ਸੀ, ਦੁੱਧ ਦਹੀਂ ਮੱਖਣ ਖਾ ਕੇ ਸਰੀਰ ਵਿੱਚ ਬੜੀ ਤਾਕਤ ਆਉਂਦੀ ਹੈ। ਪੰਜਾਬ ਵਿੱਚ ਤਾਂ ਇਸ ਤੋਂ ਉੱਤਮ ਹੋਰ ਭੋਜਨ ਹੀ ਕੋਈ ਨਹੀਂ ਹੈ। ਮਸਾਲੇਦਾਰ, ਸਲੂਣੇ, ਦਿਲ ਨੂੰ ਕਮਜ਼ੋਰ ਕਰਨ ਵਾਲੇ, ਹਾਜ਼ਮੇ ਦਾ ਨਾਸ਼ ਕਰਨ ਵਾਲੀਆਂ ਚਾਹਾਂ ਅਤੇ ਹੋਰ ਨਿਕੰਮੇ ਭੋਜਨ ਅਤੇ ਗਰਮ ਖਾਣੇ ਸਾਡੇ ਮਾਫਕ ਨਹੀਂ। ਸਾਡੇ ਲਈ ਦੁੱਧ, ਦਹੀਂ, ਲੱਸੀ, ਮੱਖਣ, ਘਿਓ ਅਤੇ ਕਣਕ ਦੀ ਰੋਟੀ ਉੱਤਮ ਤੋਂ ਉੱਤਮ ਪਦਾਰਥ ਹਨ। ਸਿਆਲੇ ਦੇ ਸਾਗ 'ਤੇ ਰਹੋ, ਮੂਲੀਆਂ, ਗਾਜਰਾਂ, ਗੋਂਗਲੂ ਨਾਲ ਹੋਰ ਸੁੱਖ ਵਧਾ ਦਿੰਦੇ ਹਨ। ਜੇ ਡਾਕਟਰਾਂ ਦੀ ਸਮਝ ਵਿੱਚ ਇਹ ਗੱਲ ਨਹੀਂ ਆਈ ਤਾਂ ਸਮਾਂ ਪਾ ਕੇ ਆ ਜਾਵੇਗੀ। ਸੱਚ ਇਹੋ ਹੈ ਕਿ ਪੰਜਾਬ ਵਿੱਚ ਗਾਂ ਅਤੇ ਪਾਉ ਇਹੀ ਆਸਰਾ ਹਨ। ਗਾਂ ਦਾ ਦੁੱਧ, ਦਹੀਂ, ਲੱਸੀ, ਮੱਖਣ, ਘਿਓ, ਪਾਉ ਦੀ ਕਣਕ, ਗੁੜ, ਸ਼ੱਕਰ, ਖੰਡ, ਸਾਗ, ਗੰਨੇ, ਸਬਜ਼ੀਆਂ, ਫਲ ਖਾਣ ਨੂੰ ਅਤੇ ਜਲ ਪੀਣ ਨੂੰ। ਸੋ ਸ਼ਹਿਰਾਂ ਵਿੱਚ ਵੀ ਦੁੱਧ, ਦਹੀਂ, ਮੱਖਣ, ਘਿਓ ਦੀ ਕਮੀ ਨਹੀਂ ਸੀ ਅਤੇ ਖੁੱਲ੍ਹੀ ਹਵਾ ਅਤੇ ਸੁਥਰੇ ਪਾਣੀ ਅਤੇ ਖਿੜੀ ਧੁੱਪ ਅਤੇ ਚਾਨਣਾ ਮਿਲਦਾ ਸੀ। ਹੁਣ ਤੁਸਾਂ ਤੰਗ ਗਲੀਆਂ ਬਣਾ ਲਈਆਂ ਹਨ, ਵੱਡੇ ਵੱਡੇ ਮੰਮਟ ਉਸਾਰ ਲਏ, ਘੁਮਿਆਰ ਕੀੜੇ ਵਾਂਗੂ ਇੱਕ ਦੂਏ 'ਤੇ ਉੱਤੇ ਡਿੱਗ ਕੇ ਵਸਣਾ ਪਸੰਦ ਕੀਤਾ। ਪੌੜੀਆਂ ਵਿੱਚ ਦਿਨ ਦੀਵੀਂ ਰਾਤ ਪਿਛਲੇ ਖੋਟੇ ਅੰਨ ਖਾਤਾ, ਨਾਲ ਨਾਲ ਕਰ, ਨਾ ਕੋਈ ਵਿੱਥ, ਨਾ ਹਵਾ ਦਾ ਰਸਤਾ, ਨਾ ਲਵੇਰੇ ਰੱਖਣ ਦੀ ਥਾਂ ਰਹੀ, ਨਾ ਲਵੇਰੇ ਰੱਖੇ। ਸੋ ਦੁੱਧ, ਦਹੀਂ, ਲੱਸੀ, ਮੱਖਣ, ਘਿਓ ਤੋਂ ਵਾਂਝੇ ਗਏ। ਮੁੱਲ ਦਾ ਦੁੱਧ ਪਾਣੀ ਵਾਲਾ ਅਤੇ ਮਹਿਲੇ ਪਾਣੀ ਵਾਲਾ ਸ਼ਹਿਰਾਂ ਵਿੱਚ ਮਿਲਦਾ ਹੈ, ਸੁੱਚਾ ਸੁਥਰਾ ਦੁੱਧ ਅਤੇ ਮੱਖਣ ਤਾਂ ਲੱਜਦਾ ਹੀ ਨਹੀਂ, ਲੱਸੀ ਦਿਸਦੀ ਨਹੀਂ। ਘਿਓ ਲਿਆ ਅਤੇ ਟੀਨਾ ਵਿੱਚ ਬੰਦ, ਕਿਸੇ ਚਰਬੀ ਰਲਾਈ, ਕਿਸੇ ਖੋਪੇ ਦਾ ਤੇਲ ਪਾਇਆ, ਕਿਸੇ ਆਲੂ ਰਲਾਏ, ਕਿਸੇ ਖਾਰ ਅਤੇ ਤੇਲ ਰਲਾ ਕੇ ਘਿਓ ਗੁੱਜਾ ਸਾਬਣ ਕਰ ਦਿਖਾਇਆ। ਇਸ ਤਰ੍ਹਾਂ ਦੇ ਘਿਓ ਖਾ ਕੇ ਸਰੀਰਾਂ ਦੇ ਅੰਦਰ ਰੋਗ ਨਾਲ ਯੁੱਧ ਕਰਨ ਦੀ ਤਾਕਤ ਕੱਢ ਗਈ, ਉੱਤੋਂ ਸਾਫ਼ ਹਵਾ ਅਤੇ ਚਾਨਣਾ ਮਿਲਣਾ ਬੰਦ ਹੋ ਗਿਆ। ਕਿਸੇ ਕਿਸੇ ਸ਼ਹਿਰ ਸਾਫ਼ ਪਾਣੀ ਨਲਕਿਆਂ ਦਾ ਹੈ, ਨਹੀਂ ਤਾਂ ਖੂਹਾਂ ਦਾ ਪਾਣੀ ਵੀ ਸ਼ਹਿਰਾਂ ਦਾ ਸਾਫ਼ ਨਹੀਂ। ਬਸ ਫੇਰ ਮੰਦਾ ਢੱਗਾ ਸੱਬੇ ਰੂਹ, ਅੰਦਰੋਂ ਤਾਕਤ ਹਿਰ ਗਈ, ਬਾਹਰੋਂ ਬਿਮਾਰੀਆਂ ਨੇ ਹੱਲੇ ਕੀਤੇ, ਉਮਰਾਂ ਘੱਟ ਗਈਆਂ, ਬਲ ਹੁੱਟ ਗਏ, ਜਿਉਂਦੇ ਮਰੀਅਲ ਹੋ ਦਿਨ ਪੂਰੇ ਕਰ ਲਏ। ਹੋਰ ਕੀ ਹੈ, ਤੁਸੀਂ ਲੋਕ ਵਿਆਹਾਂ ਪਰ ਝੁੱਗੇ ਰੋੜ ਛੱਡਦੇ ਹੋ, ਚਾਰ ਪੰਜ ਗਜ਼ ਭੌਂ ਉੱਤੇ ਸੱਤ ਸੱਤ ਮੰਜ਼ਲੇ ਚਿੱਤਰਕਾਰੀਆਂ ਅਤੇ ਸੰਗੇ ਮਰਮਰਾਂ ਦੇ ਮਮਟਾਂ ਪਰ ਹਜ਼ਾਰਾਂ ਰੁਪਏ ਲਾ ਦਿੰਦੇ ਹੋ, ਕੱਪੜਿਆਂ ਪਰ ਝੁੱਗਾ ਢੋ ਬਹਿੰਦੇ ਹੋ, ਚਾਹਾਂ ਸ਼ਰਾਬਾਂ ਪਰ ਕਮਾਈ ਖਰਚਦੇ ਹੋ। ਡਾਕਟਰਾਂ ਨੂੰ ਤੁਸੀਂ ਸ਼ਹਿਰੀਆਂ ਨੇ ਲਖਪਤੀ ਰਾਜੇ ਬਣਾ ਕੱਢਿਆ ਹੈ, ਇੱਕ ਇੱਕ ਤ੍ਰੀਮਤ ਦੇ ਕੱਪੜੇ 200-400 ਤੋਂ ਕੱਢਦੇ ਨਹੀਂ ਬਣਾਉਂਦੇ ਹੋ, ਸਗੋਂ ਸੁਣਿਆ ਹੈ ਹਜ਼ਾਰ ਹਜ਼ਾਰ ਦਾ ਲੀੜਾ ਕਿਸੇ ਕਿਸੇ ਸਵਾਣੀ ਕੋਲ ਹੈ। ਸ਼ਹਿਰਾਂ ਵਿੱਚ ਭਾਵੇਂ ਕਿੰਨੀ ਤੰਗੀ ਹੋਵੇ, ਤੁਸੀਂ ਗੱਡੀ ਅਤੇ ਘੋੜੇ ਰੱਖ ਲੈਂਦੇ ਹੋ, ਹੁਣ ਮੋਟਰਾਂ ਦੇ ਥਾਂ ਬਣਾਉਂਦੇ ਹੋ, ਪਰ ਲਵੇਰੇ ਜੋਗਾ ਥਾਂ ਨਹੀਂ ਲੱਜਦਾ। ਕਿਉਂ? ਸਵਾਣੀ ਨੂੰ ਆਪ ਧਿਆਨ ਦੇਣਾ ਪੈਂਦਾ ਹੈ ਅਤੇ ਤੁਹਾਡੀਆਂ ਵੋਟੀਆਂ ਗੁੱਸੇ ਨਹੀਂ ਹੋਣਾ, ਹੁਣ ਹੱਡ ਰੱਖ ਨੂੰ ਅਮੀਰੀ ਸਮਝਦੀਆਂ ਹਨ। ਸੋ ਦੁੱਧ ਘਿਓ ਦੀ ਥਾਂ ਬੱਗੀਆਂ ਘੋੜੇ ਬਣ ਗਏ, ਜੇ ਬੱਗੀ ਨਾ ਹੁੰਦੀ ਤਾਂ ਚਾਰ ਕਦਮ ਕਿਸੇ ਬਹਾਨੇ ਟੁਰ ਹੀ ਲੈਂਦੇ, ਜੇ ਬੱਗੀ ਬਣੀ ਤਾਂ ਉਹ 10-20 ਕੋਹ ਕਿਤੇ ਖੁੱਲ੍ਹੀ ਹਵਾ ਵਿੱਚ ਨਹੀਂ ਲੈ ਜਾਂਦੀ। ਉਹ ਹੱਡ ਰੱਖ ਬਣਾਉਣ ਵਿੱਚ ਹੋਰ ਸਹਾਇਤਾ ਕਰ ਗਈ, ਸਰੀਰ ਹੋਰ ਢਿੱਲਾ ਅਤੇ ਰੋਗਾਂ ਲਈ ਸ਼ਿਕਾਰ ਬਣ ਗਿਆ। ਮੇਰੇ ਦੇਖਦਿਆਂ ਦੇਖਦਿਆਂ ਸ਼ਹਿਰੀਆਂ ਦੇ ਕੱਦ ਬਹੁਤ ਘੱਟ ਗਏ ਹਨ। ਕੀਮਤਾਂ ਅੱਗੇ ਸ਼ਹਿਰਾਂ ਦੀਆਂ ਵੀ ਆ ਪੀਂਦੀਆਂ ਸਨ, ਹੁਣ ਤੁਸੀਂ ਕਲਾਂ ਦੇ ਆਟੇ ਖਾਂਦੇ ਹੋ। ਇੱਕ ਪਾਸੇ ਤ੍ਰੀਮਤ ਦੇ ਅੰਗ ਹਿੱਲਣੋਂ ਤੇ ਨਿਰੋਏ ਰਹਿਣੋਂ ਗਏ, ਦੂਜੇ ਪਾਸੇ ਬਰੀਕ ਅਤ ਬਰੀਕ ਹਜ਼ਮ ਨਾ ਆਉਣ ਵਾਲੇ ਆਟੇ ਹਾਜ਼ਮੇ ਦਾ ਸੱਤਿਆਨਾਸ ਕਰ ਗਏ। ਅੱਗੇ ਸ਼ਹਿਰ ਦੀਆਂ ਤ੍ਰੀਮਤਾਂ ਲਵੇਰੇ ਰੱਖਦੀਆਂ ਆਪ ਰਿੜਕਦੀਆਂ ਸਨ, ਉਹ ਥੋੜ੍ਹੀ ਜਿਹੀ ਕਸਰਤ ਹੋ ਜਾਂਦੀ ਸੀ ਸੋ ਵੀ ਗਈ। ਆਟਾ ਗੁੰਨਣਾ ਲੂਣ ਕੁੱਟਣਾ ਵੀ ਕੁਝ ਕਸਰਤ ਸੀ, ਸੋ ਆਟਾ ਨੌਕਰ ਗੁੰਦਾ ਹੈ, ਲੂਣ ਪੰਸਾਰੀ ਦੀ ਹੱਟੀ ਤੋਂ ਪੀਸਿਆ ਆਉਂਦਾ ਹੈ, ਜਿਸ ਵਿੱਚ ਉਹ ਹੱਟੀ ਦੀਆਂ ਸੱਤ ਬਲਾਈ ਦਾ ਚੂਰਾ ਅਤੇ ਹੋਰ ਬਦੁ ਬਲਾ ਰਲਾ ਕੇ ਪਿਆਉਂਦਾ ਹੈ। ਹਲਦੀ ਵਿੱਚ ਚੌਲਾਂ ਦੀਆਂ ਕਣੀਆਂ ਪਾਉਂਦਾ ਹੈ ਅਤੇ ਕਈ ਚੀਜ਼ਾਂ ਵਿੱਚ ਦੁੱਧ ਪੱਥਰੀ ਪੀ ਕੇ ਦਿੰਦਾ ਹੈ। ਮੇਰੀ ਸੰਭਾਲੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਦੋਹੀਂ ਥਾਈਂ ਚੌਲ ਛੜਨ ਦੀਆਂ ਉਖਲੀਆਂ ਹੁੰਦੀਆਂ ਸਨ ਅਤੇ ਤ੍ਰੀਮਤਾਂ ਆਪ ਛੜ ਕੇ ਸਜਰੇ ਚੌਲ ਰਿੰਦੀਆਂ ਹੁੰਦੀਆਂ ਸਨ। ਛੜਨਾ ਵੀ ਸੋਹਣੀ ਕਸਰਤ ਸੀ। ਹੁਣ ਮਸ਼ੀਨਾਂ ਦੇ ਛੜੇ ਚੌਲ ਮਿਲਦੇ ਹਨ ਫਿੱਕੇ ਅਤੇ ਨਤਾਕ ਤੇ। ਦੱਸੋ, ਇੱਕ ਪਾਸੇ ਤਾਂ ਕਸਰਤ ਵਾਲੇ ਸਰੀਰ ਨੂੰ ਹਿਲਾਉਣ ਵਾਲੇ ਕੰਮ ਛੁੱਟ ਗਏ, ਦੂਜੇ ਪਾਸੇ ਜੋ ਖਾਣ ਨੂੰ ਮਿਲਿਆ ਸੋ ਪਸ ਖਰਾਬ ਆ। ਅਗਲੇ ਸਮੇਂ ਕੁੜੀਆਂ ਖਿੱਦੂ ਖੇਡਦੀਆਂ, ਗਿੱਧੇ ਅਤੇ ਹਿਲੜੀਆਂ ਪਾਉਂਦੀਆਂ ਅਤੇ ਸਰੀਰ ਦੇ ਹਿਲਣ ਜੁਲਣ ਅਤੇ ਟਪੋਸੀਆਂ ਮਾਰਨ ਵਾਲੀਆਂ ਖੇਡਾਂ ਖੇਡਦੀਆਂ ਸਨ। ਉਹ ਤੁਸਾਂ ਪਣਿਆਂ ਨੇ ਬੰਦ ਕਰਕੇ ਉਹਨਾਂ ਦੇ ਹੱਥ ਸੂਈਆਂ ਸਲਾਈਆਂ ਫੜਾ ਕੇ ਬੂਟ ਜਰਾਬਾਂ ਨਾਲ ਪੈਰ ਕੱਸ ਕੇ ਬੱਗੀਆਂ ਅਤੇ ਬਹਾ ਕੇ ਉਹਨਾਂ ਨੂੰ ਮਦਰਸਿਆਂ ਵਿੱਚ ਪਸ਼ੂਆਂ ਵਾਂਗ ਨੇਣ ਦਿੱਤਾ ਹੈ। ਪੜ੍ਹਨ ਵਾਲੇ ਮੁੰਡਿਆਂ ਲਈ ਕਸਰਤਾਂ, ਪੜ੍ਹਨ ਵਾਲੀਆਂ ਬੀਬੀਆਂ ਲਈ ਕੋਈ ਵੀ ਨਾ। ਸਰੀਰ ਪੰਗਰੇ ਅਤੇ ਖੁੱਲ੍ਹੇ ਕਿਹੜੇ ਵੇਲੇ? ਫਿਰ ਜੇ ਸ਼ਹਿਰਾਂ ਵਿੱਚ ਦਿੱਕ ਤਾਪ ਘਰ ਨਾ ਕਰ ਲਵੇ ਤਾਂ ਹੋਰ ਕੀ ਕਰੇ? ਮੁੰਡੇ ਕੁੜੀਆਂ ਪੜਾਓ ਪਰ ਕਸਰਤਾਂ ਵੀ ਕਰਾਓ। ਮਰਦ ਸਾਰਾ ਦਿਨ ਹੱਟੀਆਂ 'ਤੇ ਬੈਠੇ ਰਹਿੰਦੇ ਹਨ, ਹੇਠੋਂ ਮੋਰੀਆਂ ਦੀ ਮੁਸ਼ਕ ਅਤੇ ਬਾਜ਼ਾਰਾਂ ਵਿੱਚੋਂ ਗਰਦਾ ਭੱਖਦੇ ਹਨ। ਭੁੱਖ ਲੱਗਦੀ ਹੈ ਤਾਂ ਛਾਬੜੀ ਵਾਲੇ ਹਲਵਾਈ ਕੋਲੋਂ ਪੂਰੀ ਕਚੋਰੀ ਮਠਿਆਈ ਖਾਂਦੇ ਹਨ। ਅੱਗੋਂ ਇਹਨਾਂ ਮਠਿਆਈ ਵਾਲਿਆਂ ਦਾ ਇਹ ਹਾਲ ਹੈ ਕਿ ਮੋਰੀਆਂ 'ਤੇ ਬੈਠੀਆਂ ਹਨ ਮੱਖੀਆਂ, ਉਹ ਬੈਠਦੀਆਂ ਹਨ ਮਿਠਿਆਈਆਂ ਉੱਤੇ। ਮੋਰੀਆਂ ਵਿੱਚ ਵਗਦੇ ਹਨ ਗੰਦੇ ਘਰਾਂ ਦੇ ਧੋਣ ਅਤੇ ਮੈਲੇ ਪਾਣੀ, ਜਿਨ੍ਹਾਂ ਵਿੱਚ ਡਾਕਟਰ ਜੀ ਦੱਸਦੇ ਸਨ ਕਿ ਬਿਮਾਰੀਆਂ ਦੇ ਬੀਜ ਆਉਂਦੇ ਹਨ। ਉਹ ਮੱਖੀਆਂ ਪਖਾਨਿਆਂ, ਮੋਰੀਆਂ, ਕੂੜੇ ਦੇ ਢੇਰਾਂ 'ਤੇ ਬੈਠਦੀਆਂ ਹਨ। ਉਹ ਉੱਥੋਂ ਉੱਠ ਕੇ ਹਲਵਾਈਆਂ ਦੇ ਥਾਲ ਉੱਤੇ ਅਤੇ ਹੋਕਰਾ ਦੇਣ ਵਾਲਿਆਂ ਦੀਆਂ ਛਾਬੜੀਆਂ 'ਤੇ ਬੈਠਦੀਆਂ ਹਨ ਅਤੇ ਖਾਣ ਵਾਲੇ ਪਦਾਰਥਾਂ ਨੂੰ ਬਿਮਾਰੀਆਂ ਦੀ ਛੂਤ ਲਾ ਦਿੰਦੀਆਂ ਹਨ। ਉਹ ਭੋਜਨ ਫਿਰ ਸਾਰੇ ਦਿਨ ਤੱਪੜ ਘਾਸੀ ਛਕਦੇ ਹਨ। ਚੂੜੇ ਦਾ ਪਰਛਾਵਾਂ ਆ ਜਾਵੇ ਤਾਂ ਸ਼ਹਿਰੀਏ ਮਰਦ ਤ੍ਰੀਮਤਾਂ ਸਮਝਦੇ ਹਨ ਕਿ ਇਸ ਦੀ ਮੈਲ ਲੱਗ ਗਈ ਹੋ, ਕੱਪੜੇ ਬਦਲੋ, ਨਹਾਓ, ਪਰ ਮੱਖੀਆਂ ਤੋਂ ਕੋਈ ਕਿਰਣਾ ਨਹੀਂ ਕਰਦਾ, ਕੋਈ ਬਚਾਵ ਦੀ ਸੂਰਤ ਨਹੀਂ ਸੋਚਦਾ। ਸਭ ਫਲ, ਸਭ ਮਿਠਿਆਈਆਂ, ਸਭ ਪੂੜੀਆਂ, ਦੁੱਧ, ਦਹੀਂ ਮਹਾਨ ਮੈਲੀਆਂ ਮੱਖੀਆਂ ਦੇ ਪੈਰਾਂ ਨਾਲ ਛੋਏ ਹੋਏ। ਸਭ ਪੰਡਿਤ, ਪਾਂਧੇ, ਸੁਚਮੀ, ਕਾਜ਼ੀ, ਮੁੱਲਾਂ, ਬਾਬੂ, ਲਾਲੇ, ਸਰਦਾਰ, ਉਸ਼ਨਾਕ ਅਤੇ ਸੋਚਾਂ ਵਾਲੇ ਡਾਕਟਰਾਂ ਸਮੇਤ ਛੱਕ ਜਾਂਦੇ ਹਨ, ਔਰ ਕਿਸੇ ਨੂੰ ਘਿਰਣਾ ਨਹੀਂ ਹੈ। ਨਾ ਕਮੇਟੀਆਂ ਦਾ ਕੋਈ ਪ੍ਰਬੰਧ ਪੱਕਾ ਹੁੰਦਾ ਹੈ ਕਿ ਜੋ ਇਹਨਾਂ ਛੂਤਾਂ ਦੀ ਰੋਕ ਪਾਵੇ। ਰੇਲਾਂ ਪਰ ਵੇਖੀਦਾ ਹੈ ਤਰੱਕੇ ਹੋਏ ਸ਼ਹਿਰੀਏ, ਸੜੇ ਹੋਏ ਮੈਲੇ ਕੱਪੜੇ, ਮੈਲੀਆਂ ਛਾਬੜੀਆਂ ਅਤੇ ਮੱਖੀਆਂ ਦੀ ਭਿਣ ਭਿਣ ਨਾਲ ਭਰੇ ਛਾਬਿਆਂ ਪਰ ਚੀਜ਼ਾਂ ਰੱਖੀ ਵੇਚ ਰਹੇ ਹਨ ਅਤੇ ਬੇਗੁਨਾਹ ਸ੍ਰਿਸ਼ਟੀ ਭੁੱਖ ਦੀ ਮਾਰੀ ਛੱਕ ਰਹੀ ਹੈ। ਬ੍ਰਿਸਟਰ, ਬਾਬਾ ਜੀ ਸੱਚ ਕਿਹਾ ਨੇ। ਥੋੜ੍ਹੇ ਚਿਰ ਤੋਂ ਬਾਬੇ ਦੀ ਘਰਵਾਲੀ ਕੁਪਾ ਵਾਲੀ ਪੈਲੀ ਵਿੱਚੋਂ ਬਾਬੇ ਦੇ ਪਾਠ ਦੀ ਧੁੰਨ ਸੁਣ ਕੇ ਆਈ ਅਤੇ ਪਾਸ ਬੈਠ ਰਹੀ ਸੀ। ਉਸਨੂੰ ਵੀ ਗੱਲਾਂ ਦਾ ਸਵਾਦ ਆ ਗਿਆ ਸੀ, ਬੈਠੀ ਸੁਣਦੀ ਰਹੀ। ਹੁਣ ਉਸ ਤੋਂ ਵੀ ਨਾ ਰਿਹਾ ਗਿਆ, ਬੋਲੀ, ਮਹਾਰਾਜ ਜੀ ਉਹ ਗੱਲ ਸੁਣਾਓ ਨਾ ਸੋਡਾ ਵਾਟਰ ਵਾਲੀ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।